तेरी शरण मेरे दीन दयाला, सुख सागर मेरे गुरु गोपाला, कर कृपा नानक गुण गावे। राखो शर्म असाड़ी जीओ, सतगुरु पातशाह दी साजी सवारी सत्संग जीओ। सत्कार सहित फतेह प्रवान करो जी। वाहिगुरु जी का खालसा, वाहिगुरु जी की फतेह। सतगुरां दी पावन बाणी दा कीर्तन सरवन कीता है। नानक कहे सुन रे मना, कर कीर्तन होए उधार। सो किस कर चित मैल न लागे, हर कीर्तन में यह मन जागे। उपरंत सतगुरु अगे जोतरी कीती है, हुक्म रूपी बख्शिश प्राप्त हुई है, उसका विचार इस वेले करना है। सतगुरु गुरु दी महिमा, गुरु दी उपमा, गुरु दी वचोलगी, उसका जिक्र कर रहे हैं इस पौड़ी विच। मैं अपने सतगुरु तो सदके हां, जिसने मेरा असल रिश्तेदार परमात्मा मैनू मिला देता है। संसार दे जिन्ने रिश्ते हन, ये रिश्ते खून दे नाते मैं वेखे है को बहुत पक्के रिश्ते नहीं। प्यो पुत्र दा खून दा नाता है, रिश्ता है, पर एक समा ऐसा भी आ सकता है प्यो पुत्र जान दे वैरी हो जांदे। तुहाडी जानकारी दी बेनती करा, ओ बाप मैं उन्हां नूं जानदा, अज भी जेल च बैठे ने जिन्हां ने अपने पुत्रां नूं गोली मार के मार दिता। प्रहलाद नूं मारन वास्ते बाप हरनाक्ष पूरा जतन करदा, ओ नहीं मरदा। ओ इसलिए कि अकाल पुरख उसकी रखिया करता है। पुत्र भी ऐसे होए जिन्ना बाप मार देते। वो इतिहासक पुत्र है जिसने 60 साल तो वधीक बुजुर्ग बाप नू आगरे दे किले विच कैद करके पानी तो प्यासा मारिया शाहजहां औरंगजेब ने। नाता कोई है ते मैं समझदा विचार दा है, उपदेश दा है। विचार नल विचार मिल जान, बेगाने भी अपने हो जांदे ने। मन ना मिलदा होवे, विचार ना मिलन ते अपने भी कोई अपने नहीं रह जांदे। गुरु नाल साडा नाता खून दा नाता नहीं, विचार दा नाता है, उपदेश दा नाता है। अकाल पुरख नाल जो साडा नाता है, इत्थे ठीक है, ओ परमात्मा सब दा करता है, पर तुसी उस नूं वेख्या नहीं। उस दा तुहाडा रिश्ता मैं समझदा जे को है ते सिमरन दा नाता है। सिमरन विच आ गया ते परमात्मा साडा, और जिन्हां दे सिमरन विच आ गया उन्होंने कहा ओ अकाल पुरख इन्ना सुखदाई है, इन्ना मिठा है, इहो जिहा होर कोई नहीं। वो पंक्तियां बाणी दियां मैं आप नूं सुना दियां। सिमरन करदिया ओ जिन्हां नूं मिठा लगा कहा गुसाई महंडा इठड़ा। इठड़ा दा अर्थ हुंदा प्यारा। गुसाई महंडा इठड़ा, अम अबे थामो मिठड़ा, पैन भाई सब सजना, तुद जेहा नाही कोई जियो। हे अकाल पुरख, पैन भरा रिश्ते बड़े सुंदर ने, पर तेरे वर्गा रिश्ता मिठा रिश्ता और संसार ते कोई नहीं। उस नूं मिलाउंदा कौन है? जैसा सतगुर सुनींदा तैसो ही मैं डेठ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਬਸੀਠ ਹੁੰਦਾ ਵਿਚੋਲਾ ਗੁਰੂ ਦਰਗਾਹ ਦਾ ਵਿਚੋਲਾ ਹੈ ਗੁਰੂ ਸਾਨੂੰ ਅਕਾਲ ਪੁਰਖ ਨਾਲ ਮੇਲਦਾ ਹੈ ਕਿਵੇਂ ਮੇਲਦਾ ਰਸਤੇ ਚ ਰੋਕ ਕੀ ਹੈ ਹਉਮੈ ਗੁਰੂ ਸਾਨੂੰ ਨਾਮ ਮੰਤਰ ਦੇ ਦਿੰਦਾ ਹਰ ਨਾਮ ਮੰਤਰ ਦ੍ਰਿੜਾਏ ਦਾ ਦ੍ਰਿੜ ਕਰਵਾ ਦਿੰਦਾ ਕੱਟੇ ਹਉਮੈ ਰੋਗ ਹਉਮੈ ਦਾ ਰੋਗ ਗੁਰੂ ਕੱਟਦਾ ਹੈ ਪਰ ਗੁਰੂ ਵੀ ਭਾਗਾਂ ਵਾਲਿਆਂ ਨੂੰ ਮਿਲਦਾ ਤੁਰੋਂ ਜਿਨ੍ਹਾਂ ਤੇ ਬਖਸ਼ਿਸ਼ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਗੁਰੂ ਦੀ ਸੇਵਾ ਨਾਲ ਸੁਖ ਪੈਦਾ ਹੁੰਦੇ ਨੇ ਕਿਉਂ ਨਾ ਹੋਣ ਅਕਾਲ ਪੁਰਖ ਚੇਤੇ ਆ ਜਾਏ ਤੇ ਤੱਤੀ ਹਵਾ ਨਹੀਂ ਲੱਗਦੀ ਦੁੱਖ ਮੁੱਕਦੇ ਨੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸੇਵਾ ਕੀਤਿਆਂ ਰੱਬ ਮਿਲਦਾ ਰੱਬ ਮਿਲਿਆ ਸਾਰੇ ਸੁਖ ਹੁੰਦੇ ਨੇ ਇੱਥੇ ਤੱਕ ਕਹਿ ਦਿੱਤਾ ਜੇ ਜ਼ਿੰਦਗੀ ਚ ਐਸਾ ਸਮਾਂ ਆ ਜਾਏ ਭੈਣ ਦੇ ਘਰ ਜਾਏ ਤੇ ਦਰਵਾਜ਼ਾ ਬੰਦ ਹੋਵੇ ਭਰਾ ਦੇ ਘਰ ਜਾਏ ਉਹ ਘਰ ਨਾ ਵੜਨ ਦੇਵੇ ਦਰਵਾਜ਼ਾ ਬੰਦ ਹੋਵੇ ਸੱਜਣਾ ਮਿੱਤਰਾਂ ਵੱਲ ਜਾਏ ਕਿਤੇ ਢੋਈ ਨਾ ਮਿਲੇ ਦੁਸ਼ਮਣ ਮਾਰੂ ਤੇਰੇ ਮਗਰ ਹੋਣ ਕੋਈ ਆਸਰਾ ਨਾ ਜਾਪੇ ਉਸ ਵੇਲੇ ਵੀ ਜੇ ਤੈਨੂੰ ਰੱਬ ਯਾਦ ਆ ਜਾਏ ਤੇ ਤੱਤੀ ਹਵਾ ਨਾ ਲੱਗੇ ਜਾਂ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚੇਤੇ ਆਵਾਏ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ ਤੈਨੂੰ ਤੱਤੀ ਹਵਾ ਨਾ ਲੱਗੇ ਉਹ ਤੈਨੂੰ ਬਚਾ ਲਵੇਗਾ ਆਸਰਾ ਇੱਕ ਹੀ ਉਹ ਆਸਰਾ ਲੈ ਮਨ ਮੇਰੇ ਗਹੋ ਗਹੋ ਦਾ ਅਰਥ ਹੈ ਫੜ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਝੇ ਨਾ ਲੱਗੈ ਤੱਤਾ ਚੋਲਾ ਤੈਨੂੰ ਤੱਤਾ ਬੁੱਲਾ ਨਾ ਹਵਾ ਦਾ ਲੱਗੇਗਾ ਪ੍ਰਮਾਤਮਾ ਦਾ ਆਸਰਾ ਲੈ ਉਸ ਤੇ ਟੇਕ ਲੈ ਅਸਲ ਸੁਖ ਤੈਨੂੰ ਪ੍ਰਾਪਤ ਹੋਵੇਗਾ ਇਹ ਹੋਵੇਗਾ ਗੁਰੂ ਦੀ ਸੇਵਾ ਨਾਲ ਗੁਰੂ ਦੀ ਸੇਵਾ ਸਫਲ ਹੈ ਪਰ ਕੋਈ ਚਿੱਤ ਲਾ ਕੇ ਕਰੇ ਸਤਿਗੁਰੂ ਦੀ ਸੇਵਾ ਨਾਲ ਪ੍ਰਮਾਤਮਾ ਮਿਲਦਾ ਹੈ ਉਹ ਮਿਲੇ ਤੇ ਸੁਖ ਮਿਲਦਾ ਆਓ ਪੰਕਤੀਆਂ ਸਰਵਣ ਕਰੋ ਇਕਾਗਰ ਹੋਈਏ ਚਿੱਤ ਵਿਰਤੀਆਂ ਇਕਾਗਰ ਕਰਕੇ ਬੈਠੋ ਇੰਜ ਸਮਝੋ ਇਹ ਬੜਾ ਅਮੁੱਲ ਸਮਾਂ ਹੈ ਇੱਥੇ ਬੈਠ ਕੇ ਸ਼ਬਦ ਵਿਚਾਰ ਦੇ ਹੀਰੇ ਮੋਤੀ ਇਕੱਠੇ ਕਰਨੇ ਹੁੰਦੇ ਨੇ ਇਹ ਸ਼ਬਦ ਵਿਚਾਰ ਦਾ ਅੰਮ੍ਰਿਤ ਬਰਸਦਾ ਮਨ ਭਾਗਾਂ ਵਾਲਾ ਜਿਹੜਾ ਇਸ ਨੂੰ ਪੀ ਲਵੇ ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਵਾਹਿਗੁਰੂ
ਸਲੋਕ ਮਹਲਾ ਤੀਜਾ
ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ ਜੀ
ਗੁਰ ਸੇਵਾ ਤੇ ਸੁਖ ਉਪਜਾ ਸਰ ਦੁੱਖ ਨਾ ਲਗਾਇਆ
ਗੁਰੂ ਦੀ ਸੇਵਾ ਕਰਨ ਕਰਕੇ ਗੁਰੂ ਦੀ ਸੇਵਾ ਦੁਆਰਾ ਇਹ ਸੁਖ ਪੈਦਾ ਹੁੰਦਾ ਉਹ ਸੁਖ ਫਿਰ ਐਸਾ ਹੈ ਕਿ ਆ ਕੇ ਦੁੱਖ ਨਹੀਂ ਲੱਗਦਾ ਸੰਸਾਰ ਦੇ ਸੁਖ ਐਸੇ ਨੇ ਅੱਜ ਸੁਖ ਹੈ ਤੇ ਕੱਲ ਉਹੀ ਦੁੱਖ ਬਣ ਜਾਂਦਾ ਹੈ ਜਿਸ ਨੂੰ ਸੁਖ ਸਮਝਿਆ ਸੀ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਨਿਰਣਾ ਕੀਤਾ ਸੁਖ ਮੰਗਤ ਦੁੱਖ ਆਗੈ ਆਵੈ ਸੋ ਸੁਖ ਹਮ ਉਹਨਾਂ ਮੰਗਿਆ ਭਾਵੈ ਵਿਚਾਰ ਉਹਨਾਂ ਜੋ ਦਿੱਤੇ ਨੇ ਸਪਸ਼ਟ ਸਮਝ ਵਿੱਚ ਆਉਂਦੇ ਨੇ ਕਹਿੰਦੇ ਨੇ ਜਿੰਨੇ ਲੋਕ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਮਸਲਨ ਇੰਜ ਸਮਝੋ ਜੋ ਮਾਈ ਭਾਈ ਗੁਰਦੁਆਰੇ ਆਉਂਦੇ ਨੇ ਜੋਦੜੀ ਤੇ ਇਹੋ ਕਰਦੇ ਹਾਂ ਕਿ ਅਕਾਲ ਪੁਰਖ ਸਾਨੂੰ ਸੁਖ ਦੇ ਮੰਗਦੇ ਹਾਂ ਸੁਖ ਅਸੀਂ ਹੀ ਸਿੱਖ ਹੀ ਸੁਖ ਨਹੀਂ ਮੰਗਦੇ ਸੰਸਾਰ ਦਾ ਹਰ ਬੰਦਾ ਸੁਖ ਮੰਗਦਾ ਫਿਰ ਕਾਰਨ ਕੀ ਹੈ ਕਿ ਸੰਸਾਰ ਫਿਰ ਵੀ ਦੁੱਖਾਂ ਨਾਲ ਭਰਿਆ ਪਿਆ ਇਮਾਨਦਾਰੀ ਨਾਲ ਦੱਸਣਾ ਜਿੰਨੇ ਗੁਰਦੁਆਰੇ ਆਉਣ ਵਾਲੇ ਨੇ ਸਾਰੇ ਸੁਖੀ ਨੇ ਨਹੀਂ ਇੱਕ ਇੱਕ ਨੂੰ ਵੇਖਿਆ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਹੈ ਬਾਬਾ ਫਰੀਦ ਨੇ ਤੇ ਕਦੀ ਬਚਨ ਨਾ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਦੁੱਖ ਤੇ ਹੈ ਫਿਰ ਕੀ ਇਹ ਦੋਸ਼ ਗੁਰਦੁਆਰੇ ਦਾ ਜਾਂ ਦੋਸ਼ ਕਿਸੇ ਮੰਦਰ ਦਾ ਹੈ ਮਸਜਿਦ ਦਾ ਹੈ ਕਿ ਬੰਦੇ ਮੰਗਦੇ ਨੇ ਸੁਖ ਤੇ ਮਿਲਦਾ ਦੁੱਖ ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਬੰਦਿਆਂ ਦੀ ਗਲਤੀ ਹੈ, ਮੰਗਣ ਵਾਲਿਆਂ ਦੀ ਗਲਤੀ, ਉਹਨਾਂ ਨੂੰ ਮੰਗਣਾ ਨਹੀਂ ਆਉਂਦਾ। ਅਸੀਂ ਸੁਖ ਮੰਗਦੇ ਹਾਂ, ਪਰ ਸੁਖ ਅਸੀਂ ਕਿਸ ਢੰਗ ਨਾਲ ਮੰਗਦੇ ਹਾਂ, ਤਰੀਕਾ ਗਲਤ ਹੈ। ਸੁਖ ਮੰਗਦੇ ਹਾਂ ਕਿ ਦਾਤਾ ਸਾਨੂੰ ਸੁਖ ਦੇ ਪਰ ਮਾਇਆ ਰਾਹੀਂ ਦੇ, ਫਰਕ ਸਮਝ ਲੈਣਾ, ਸੁਖ ਦੇ ਮਾਇਆ ਰਾਹੀਂ ਦੇ। ਉਹ ਕਹਿੰਦੇ ਨੇ ਮਾਇਆ ਧੋਖਾ ਕਰ ਜਾਂਦੀ ਹੈ, ਉਹ ਦਾਤਾ ਮਾਇਆ ਦੇ ਦਿੰਦਾ, ਸੁਖ ਫਿਰ ਨਹੀਂ ਮਿਲਦਾ। ਗੁਰਮੁਖ ਜਨ ਵੀ ਸੁਖ ਮੰਗਦਾ, ਮਨਮੁਖ ਵੀ ਸੁਖ ਮੰਗਦਾ, ਫਰਕ ਇੱਕ ਹੈ। ਮਨਮੁਖ ਕਹਿੰਦਾ ਮੈਨੂੰ ਸੁਖ ਦੇ ਪਰ ਮਾਇਆ ਰਾਹੀਂ ਦੇ, ਗੁਰਮੁਖ ਕਹਿੰਦਾ ਮੈਨੂੰ ਸੁਖ ਦੇ ਨਾਮ ਰਾਹੀਂ ਦੇ। ਬਸ ਇੰਨਾ ਹੀ ਅੰਤਰ ਹੈ, ਇਹੀ ਫਰਕ ਹੈ। ਜਿਹੜਾ ਨਾਮ ਰਾਹੀਂ ਸੁਖ ਮੰਗਦਾ ਉਸ ਦਾ ਸੁਖ ਕਦੀ ਦੁੱਖ ਨਹੀਂ ਬਣਦਾ, ਪਰ ਜੋ ਮਾਇਆ ਰਾਹੀਂ ਸੁਖ ਮੰਗਦਾ, ਹੁਣ ਮੰਗ ਲਿਆ ਸੁਖ, ਇੰਜ ਸਮਝੋ ਚੰਗਾ ਘਰ ਮੰਗ ਲਿਆ, ਸਹੂਲਤਾਂ ਮੰਗ ਲਈਆਂ, ਇਹ ਤੇ ਸਭ ਨਾਸਵਾਨ ਨੇ। ਚੰਗੇ ਘਰ ਵੀ ਆਖਰ ਢਹਿ ਜਾਂਦੇ ਨੇ, ਜਲ ਸਕਦੇ ਨੇ, ਹੋਰ ਕੋਈ ਔਕੜ ਆ ਸਕਦੀ ਹੈ, ਸਹੂਲਤਾਂ ਸਭ ਖਰਾਬ ਹੋ ਸਕਦੀਆਂ ਨੇ, ਪਰ ਜਿਨ੍ਹਾਂ ਨੂੰ ਨਾਮ ਰਾਹੀਂ ਸੁਖ ਮਿਲ ਗਿਆ, ਜਿੱਥੇ ਬੈਠੇ ਨੇ, ਜਿਸ ਹਾਲਤ ਵਿੱਚ ਬੈਠੇ ਨੇ, ਆਨੰਦਿਤ ਨੇ, ਉਹ ਸੁਖੀ ਨੇ, ਉਹਨਾਂ ਦਾ ਸੁਖ ਕਦੀ ਦੁੱਖ ਨਹੀਂ ਬਣਦਾ। ਇਸੇ ਲਈ ਕਿਹਾ ਸਿੱਖਾ, ਇਹ ਮਾਇਆ ਦੀ ਹੱਟੀ ਤੇ ਨਾ ਭਰਮ ਜਾਈ, ਇਸ ਕੋਲ ਚੋਰੀ ਦਾ ਮਾਲ ਹੈ ਸਾਰਾ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਹਰੈ ਬਾਟ। ਇੱਕ ਫੇਰ ਭੁਲੇਖਾ ਹੋਰ ਬਹੁਤ ਵੱਡਾ ਪੈਂਦਾ। ਮਾਇਆ ਰਾਹੀਂ ਜਿਹੜੇ ਸੁਖ ਮਿਲਦੇ ਨੇ, ਉਹ ਸੁਖ ਵੇਖ ਕੇ ਬੰਦਾ ਰੱਬ ਨੂੰ ਭੁੱਲ ਜਾਂਦਾ, ਪਰ ਨਾਮ ਰਾਹੀਂ ਜਿਹੜੇ ਸੁਖ ਮਿਲਦੇ ਨੇ, ਉਹਨਾਂ ਨੂੰ ਵੇਖ ਕੇ ਬੰਦਾ ਕਦੀ ਰੱਬ ਨੂੰ ਨਹੀਂ ਭੁੱਲਦਾ, ਰੱਬ ਯਾਦ ਆਉਂਦਾ, ਕਿਉਂਕਿ ਨਾਮ ਰਾਹੀਂ ਸੁਖ ਮਿਲੇ ਨੇ। ਨਾਮ ਜਪਣ ਵਾਲਿਆਂ ਕੋਲ ਵੀ ਘਰ ਵਧੀਆ ਹੁੰਦੇ ਨੇ, ਉਹਨਾਂ ਕੋਲ ਵੀ ਅਸਵਾਰੀਆਂ ਅੱਛੀਆਂ ਹੁੰਦੀਆਂ ਨੇ, ਉਹਨਾਂ ਕੋਲ ਵੀ ਬਸਤਰ ਸੁੰਦਰ ਹੁੰਦੇ ਨੇ, ਪਰ ਉਹ ਕਹਿੰਦੇ ਨੇ ਨਾਮ ਦੀ ਬਰਕਤ ਹੈ। ਇਹ ਪ੍ਰਮਾਤਮਾ ਦੇ ਨਾਮ ਨੇ ਭਾਗ ਲਾਏ ਨੇ, ਪਰ ਮਨਮੁਖ ਬੰਦਾ ਕਹਿੰਦਾ ਮਾਇਆ ਨੇ ਭਾਗ ਲਾਏ ਨੇ। ਮਾਇਆ ਨੇ ਜਿਹੜਾ ਭਾਗ ਲਾਇਆ ਤੇ ਟਲਦਾ ਪਰਛਾਵਾਂ, ਨਾਮ ਨੇ ਜਿਹੜਾ ਭਾਗ ਲਾਇਆ ਭਾਗ ਸਦਾ ਵਾਸਤੇ ਕਾਇਮ ਰਹੇਗਾ। ਗੁਰੂ ਦੀ ਸੇਵਾ ਰਾਹੀਂ ਇਹੀ ਪਤਾ ਲੱਗਦਾ ਹੈ। ਮੈਂ ਇੱਕ ਸਾਖੀ ਰਾਹੀਂ ਸਪਸ਼ਟ ਕਰਦੇ ਹਾਂ, ਆਪ ਨੂੰ ਪਤਾ ਲੱਗ ਜਾਏਗਾ ਨਾਮ ਦਾ ਭਾਗ ਤੇ ਮਾਇਆ ਦਾ ਭਾਗ ਕੀ ਹੈ। ਗੁਰੂ ਅਮਰਦਾਸ ਦੀ ਹਜ਼ੂਰੀ ਚ ਇੱਕ ਸਿੱਖ ਆਇਆ, ਇਹ ਬਹੁਤ ਵੱਡਾ ਕਦੀ ਸ਼ਾਹੂਕਾਰ ਸੀ, ਲਾਹੌਰ ਵਿੱਚ ਇਹਦਾ ਬੈਂਕ ਸੀ, ਹੁੰਡੀਆਂ ਚੱਲਦੀਆਂ ਸਨ, ਦਾ ਨਾਂ ਸੀ ਗੰਗੇ ਸ਼ਾਹ। ਪਰ ਕੰਗਾਲ ਹੋ ਗਿਆ, ਮਾਇਆ ਪਰਛਾਵਾਂ ਸੀ, ਟਲ ਗਈ, ਜੋਦੜੀ ਕੀਤੀ, ਪਾਤਸ਼ਾਹ ਤਬਾਹ ਹੋ ਗਿਆ, ਬੈਠਣ ਲਈ ਥਾਂ ਨਹੀਂ, ਇੱਜ਼ਤ ਖਰਾਬ ਹੋ ਗਈ, ਕੀ ਕਰਾਂ। ਸੇਵਾ ਕਰਦਾ ਰਿਹਾ, ਬੜਾ ਨਿਮਾਣਾ ਨਿਤਾਣਾ ਹੋ ਕੇ ਜੋਦੜੀ ਕੀਤੀ, ਪਾਤਸ਼ਾਹ ਕਹਿਣ ਲੱਗੇ ਅੱਛਾ ਗੁਰੂ ਭਾਗ ਲਾਏਗਾ, ਜਾ ਸੁਖ ਚਾਹੁੰਦਾ। ਕਹਿਣ ਲੱਗਾ ਹਾਂ, ਦਿੱਲੀ ਚਲਾ ਜਾ, ਫੇਰ ਉਹ ਕਾਰੋਬਾਰ ਸ਼ੁਰੂ ਕਰ ਦੇ। ਕਹਿਣ ਲੱਗਾ ਪਾਤਸ਼ਾਹ ਸ਼ਾਹੂਕਾਰ ਆ, ਪੈਸੇ ਬਿਨਾ ਹੁੰਦਾ ਨਹੀਂ, ਤੇ ਪੈਸਾ ਮੇਰੇ ਕੋਲ ਇੱਕ ਨਹੀਂ। ਕਹਿਣ ਲੱਗੇ ਬਸ ਬਚਨ ਕਰ ਦਿੱਤਾ, ਤੂੰ ਚਲਾ ਜਾ। ਹੋਇਆ ਕਿ ਰੱਬ ਰਾਹ ਬਣਾ ਦਿੰਦਾ। ਇੱਕ ਪਠਾਨ ਆਇਆ, ਲਿਖ ਕੇ ਇਹਨੇ ਲਾ ਦਿੱਤਾ ਕਿ ਇੱਥੇ ਹੁੰਡੀਆਂ ਕੀਤੀਆਂ ਜਾਂਦੀਆਂ ਨੇ, ਜਿਵੇਂ ਇਸ਼ਤਿਹਾਰ ਛਪਦੇ ਨੇ ਵੀ ਮਨੀ ਐਕਸਚੇਂਜ ਕਰਨੀ ਹੋਵੇ ਤੇ ਇੱਥੋਂ ਦਿਓ ਤੇ ਉੱਥੇ ਇੰਡੀਆ ਲੈ ਲਓ, ਇਹਨੇ ਲਿਖ ਕੇ ਲਗਾ ਦਿੱਤਾ। ਹੋਇਆ ਕਿ ਆ ਗਿਆ ਇੱਕ ਪਠਾਨ, ਉਹ ਕਹਿਣ ਲੱਗਾ 500 ਮੋਹਰ ਹੈ ਮੇਰੇ ਕੋਲ ਸੋਨੇ ਦੀ, ਉਸ ਵੇਲੇ 500 ਮੋਹਰ ਦੀ ਬੜੀ ਕੀਮਤ ਸੀ, ਇਹ ਮੈਂ ਭੇਜਣੀ ਹੈ ਬੜੀ ਦੂਰ, ਕਿਤੇ ਅਫਗਾਨਿਸਤਾਨ, ਕਿੱਥੇ ਦਿੱਲੀ, ਕਿੱਥੇ ਅਫਗਾਨਿਸਤਾਨ। ਕਹਿਣ ਲੱਗੇ ਭੇਜ ਦਿਆਂਗੇ। ਉਸਨੇ ਕੀ ਕੀਤਾ, ਪੈਸੇ ਦੇ ਦਿੱਤੇ, ਕਮਿਸ਼ਨ ਇਹਨੇ ਆਪਣਾ ਰੱਖ ਕੇ ਪੈਸੇ ਉਸਦੇ ਦੇਣੇ ਸਨ, ਕੀਤਾ ਕਿ ਆਪਣਾ ਬੰਦਾ ਭੇਜਿਆ ਤੇ ਉਹ ਹੀ ਮੋਹਰਾਂ ਉਸੇ ਦੀਆਂ ਹੀ ਭੇਜੀਆਂ, ਉਸਦੇ ਘਰ ਪਹੁੰਚਾ ਦਿੱਤੀਆਂ। ਇਹਦੀ ਛਾਪ ਬਣ ਗਈ। ਉਸਨੇ ਥਾਂ ਥਾਂ ਤੇ ਕਿਹਾ ਇਹ ਬੰਦਾ ਬੜਾ ਇਮਾਨਦਾਰ ਹੈ, ਇਹਦਾ ਬੜਾ ਕੰਮ ਚੱਲ ਗਿਆ। ਇੱਕ ਗਰੀਬ ਸਿੱਖ ਆਇਆ ਗੁਰੂ ਅਮਰਦਾਸ ਜੀ ਕੋਲ, ਕਹਿਣ ਲੱਗਾ ਪਾਤਸ਼ਾਹ ਬੱਚੀ ਦਾ ਵਿਆਹ ਹੈ, ਮੈਨੂੰ 500 ਰੁਪਇਆ ਚਾਹੀਦਾ। ਕਹਿਣ ਲੱਗੇ ਦਿੱਲੀ ਚਲਾ ਜਾ, ਸਾਡੇ ਸਿੱਖ ਕੋਲੋਂ ਲੈ ਲੈ। ਹੁੰਡੀ ਕਰ ਦਿੱਤੀ, ਗੁਰੂ ਨਾਨਕ ਦੇਵ ਦੇ ਖਾਤੇ ਚੋਂ ਇਸ ਨੂੰ 500 ਰੁਪਇਆ ਦੇ ਦੇਣਾ। ਪਰ ਇਸ ਦੀ ਮਤ ਫਿਰ ਭ੍ਰਿਸ਼ਟ ਹੋ ਚੁੱਕੀ ਸੀ, ਸੁੱਖ ਮਾਇਆ ਰਾਹੀਂ ਸਮਝ ਲੈ। ਜਦੋਂ ਕਿਹਾ ਨਾ ਗੁਰੂ ਨਾਨਕ ਦੇਵ ਦੇ ਖਾਤੇ ਚੋਂ ਦੇ ਦੇ, ਇਹਨੂੰ ਭਰੋਸਾ ਹੀ ਨਾ ਆਇਆ ਕਿ ਗੁਰੂ ਨੇ ਭੇਜਿਆ, ਇਹਨੇ ਸਮਝਿਆ ਕੋਈ ਭਿਖਾਰੀ ਹੈ। ਕਹਿਣ ਲੱਗਾ ਮਨੀਮ ਨੂੰ ਬੜੀ ਤਨਜ਼ ਨਾਲ ਮਜ਼ਾਕ ਨਾ ਵੇਖ, ਹੋਏ ਕੋਈ ਗੁਰੂ ਨਾਨਕ ਦੇਵ ਦਾ ਖਾਤਾ ਹੈ ਵਹੀਆਂ ਚ? ਕਹਿਣ ਲੱਗਾ ਜੀ ਕੋਈ ਨਹੀਂ। ਕਹਿਣ ਲੱਗਾ ਜਾ, ਇੱਥੇ ਕੋਈ ਖਾਤਾ ਨਹੀਂ। ਵਾਪਸ ਆ ਗਿਆ, ਕਹਿਣ ਲੱਗਾ ਪਾਤਸ਼ਾਹ ਉਸ ਕੋਲ ਤੇ ਤੁਹਾਡਾ ਖਾਤਾ ਹੀ ਕੋਈ ਨਹੀਂ। ਕਹਿਣ ਲੱਗੇ ਅੱਛਾ, ਗੁਰੂ ਦੇ ਘਰ ਵਿੱਚ ਵੀ ਉਸਦਾ ਖਾਤਾ ਕੋਈ ਨਹੀਂ, ਉਥੇ ਕੋਈ ਨਹੀਂ, ਇਧਰ ਵੀ ਕੋਈ ਨਹੀਂ। ਫਿਰ ਕੰਗਾਲ ਹੋ ਗਿਆ। ਫਿਰ ਆਇਆ ਚਰਨਾਂ ਚ, ਹੁਣ ਹੋਸ਼ ਆਈ। ਸਤਿਗੁਰੂ ਕਹਿਣ ਲੱਗੇ ਕੀ ਚਾਹੀਦਾ? ਕਹਿਣ ਲੱਗਾ ਜੀ ਨਾਮ ਚਾਹੀਦਾ। ਪਾਤਸ਼ਾਹ ਮੈਂ ਪਹਿਲੇ ਮਾਇਆ ਰਾਹੀਂ ਸੁਖ ਮੰਗ ਲੈ, ਮੈਂ 2 ਵਾਰੀ ਭਟਕ ਗਿਆ, ਹੁਣ ਮੇਰੀ ਝੋਲੀ ਵਿੱਚ ਨਾਮ ਪਾਓ। ਸਤਿਗੁਰੂ ਕਹਿਣ ਲੱਗੇ ਨਾਮ ਮਿਲੇਗਾ ਤੇ ਸੁਖ ਇੰਜ ਮਗਰ ਆ ਜਾਏਗਾ ਜਿਵੇਂ ਬੰਦੇ ਦੇ ਮਗਰ ਉਸਦਾ ਪਰਛਾਵਾਂ ਆਉਂਦਾ। ਮੈਂ ਆਪ ਨੂੰ ਵਿਸ਼ਵਾਸ ਦਵਾਵਾਂ, ਕੋਈ ਰੱਬ ਨਾਲ ਜੁੜ ਕੇ ਵੇਖੇ, ਜਿਹੜਾ ਰੱਬ ਨਾਲ ਜੁੜ ਜਾਏਗਾ ਨਾ, ਉਸ ਦਾ ਪਰਛਾਵਾਂ ਵੀ ਜਿਸ ਤੇ ਪੈ ਜਾਏਗਾ ਉਹ ਸੁਖੀ ਹੋ ਜਾਏਗਾ, ਉਹ ਆਨੰਦਿਤ ਹੋ ਜਾਏਗਾ। ਜਿਸ ਘਰ ਉਸਦੇ ਚਰਨ ਪੈ ਜਾਣਗੇ ਗਹਿਮ ਗਹਿਮ ਹੋ ਜਾਏਗੀ। ਪਰ ਨਾਮ ਛੱਡ ਕੇ ਕੋਈ ਆਖੇ ਮੈਨੂੰ ਸੁਖ ਮਿਲ ਜਾਏ, ਪਾਤਸ਼ਾਹ ਕਹਿੰਦੇ ਨੇ ਉਹ ਤੇ ਇੰਜ ਹੋਵੇ ਜਿਵੇਂ ਕੋਈ ਆਖੇ ਜੜ ਲੱਗੇ ਹੀ ਨਾ ਤੇ ਬੂਟਾ ਪੈਦਾ ਹੋ ਜਾਏ, ਛਾਂ ਹੋ ਜਾਏ, ਮੈਂ ਥੱਲੇ ਬਹਿ ਜਾ, ਜੜ ਹੀ ਕੋਈ ਨਹੀਂ ਤੇ ਬੂਟਾ ਕਿੱਥੋਂ ਆ ਜਾਏ। ਹਰ ਸਿਮਰਨ ਛੋਟ ਪਰਮਗਤ ਚਾਹੇ, ਮੂਲ ਬਿਨਾਂ ਸ਼ਾਖਾ ਕਾ ਤਿਆਹੇ। ਚਾਨੈ ਉੱਚੀ ਆਤਮਕ ਅਵਸਥਾ ਹੋ ਜਾਏ, ਸੁਖ ਵੀ ਸਾਰੇ ਮਿਲ ਜਾਣ। ਨਹੀਂ ਮਿਲਣਗੇ ਸੁਖ ਨਾਹੀਂ ਬਹੁਤਾ ਤਨ ਖਾਟੇ, ਸੁਖ ਨਾਹੀਂ ਪੇਖੈ ਨਿਰਤ ਨਾਟੈ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਕੇ ਗੁਣ ਗਾਏ। ਰੱਬ ਦੇ ਗੁਣ ਗਾਇਆ ਸੁਖ ਮਿਲਦੇ ਨੇ ਤੇ ਗੁਣ ਗਾਏ ਜਾਂਦੇ ਨੇ ਸੇਵਾ ਨਾਲ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਸੁਖ ਐਸਾ ਫਿਰ ਦੁੱਖ ਨਾ ਲੱਗੇ ਆਏ। ਹਾਂਜੀ,
ਜੰਮਣ ਮਰਨਾ ਮਿਟ ਗਾਇਆ, ਕਾਲੇ ਕਾ ਕਿਸ਼ਨਾ ਬਸਾਏ।
ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਔਰ ਕਾਲ ਦਾ ਵੀ ਫਿਰ ਕੋਈ ਉਸ ਤੇ ਵਸ ਨਹੀਂ ਚੱਲਦਾ। ਉਹ ਜਮ ਕਾਲ ਦਾ ਖਾਜਾ ਨਹੀਂ ਰਹਿ ਜਾਂਦਾ, ਜਮ ਉਸ ਦਾ ਸੇਵਾਦਾਰ ਬਣ ਜਾਂਦਾ ਹੈ। ਹਾਂਜੀ,
ਹਰ ਸੇਤੀ ਮਨ ਰਵ ਰਹਿਆ, ਸੱਚੀ ਰਹਿਆ ਸਮਾਏ।
ਪਰਮਾਤਮਾ ਨਾਲ ਉਸ ਦਾ ਮਨ ਲੀਨ ਹੁੰਦਾ, ਸੱਚੇ ਵਿੱਚ ਉਹ ਸਮਾਇਆ ਹੁੰਦਾ ਹੈ। ਪਰਮਾਤਮਾ ਹਰ ਵੇਲੇ ਉਸ ਦੇ ਸਿਮਰਨ ਵਿੱਚ, ਉਸ ਦੀ ਯਾਦ ਵਿੱਚ ਤੇ ਪਰਮਾਤਮਾ ਵਿੱਚ ਸਮਾਈ, ਉਸ ਵਿੱਚ ਲੀਨਤਾ ਹੁੰਦੀ ਹੈ।
ਨਾਨਕ ਹਉ ਬਲਿਹਾਰੀ ਤਿੰਨ ਕਾਉ, ਜੋ ਚੱਲਣ ਸਤਿਗੁਰ ਪਹਾਏ।
ਪਾਤਸ਼ਾਹ ਗੁਰੂ ਅਮਰਦਾਸ ਫਰਮਾਉਂਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ, ਬਲਿਹਾਰ ਹਾਂ ਉਹਨਾਂ ਜੀਵਾਂ ਤੋਂ ਜੋ ਗੁਰੂ ਦੇ ਪ੍ਰੇਮ ਵਿੱਚ, ਗੁਰੂ ਦੀ ਭਾਵਣੀ ਲੈ ਕੇ, ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ, ਪਾਣੇ ਵਿੱਚ ਹੁੰਦੇ ਨੇ। ਔਰ ਪ੍ਰੇਮ ਔਰ ਪਾਣਾ ਦੋ ਚੀਜ਼ਾਂ ਨਹੀਂ ਰਹਿ ਜਾਂਦੀਆਂ। ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ ਨਾ, ਉਹ ਪਾਣੇ ਦਾ ਪੱਲਾ ਛੱਡ ਹੀ ਨਹੀਂ ਸਕਦਾ। ਜੋ ਗੁਰੂ ਦੇ ਪ੍ਰੇਮ ਵਿੱਚ ਚੱਲਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ। ਹਾਂਜੀ,
ਮਹੱਲਾ ਤੀਜਾ, ਬਿਨ ਸ਼ਬਦ ਸ਼ੁੱਧ ਨਾ ਹੋਵੇ ਜੀ ਅਨੇਕ ਕਰਾ ਸ਼ਿੰਗਾਰ।
ਇਹ ਸਲੋਕ ਵੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ। ਕਹਿੰਦੇ ਨੇ ਬੰਦਾ ਚਾਹੇ ਮੈਂ ਹਿਰਦਾ ਸ਼ੁੱਧ ਕਰ ਲਵਾਂ, ਜਿਵੇਂ ਇੱਕ ਇਸਤਰੀ ਦੇ ਸ਼ਿੰਗਾਰ ਨੇ ਕਿ ਪਤੀ ਪ੍ਰਸੰਨ ਹੋਵੇ। ਧਾਰਮਿਕ ਬੰਦੇ ਸ਼ਿੰਗਾਰ ਕਰਦੇ ਨੇ, ਭੇਖ ਬਣਾਉਂਦੇ ਨੇ ਰੱਬ ਪ੍ਰਸੰਨ ਹੋਵੇ। ਪਾਤਸ਼ਾਹ ਨੇ ਬੜਾ ਸਫਾ ਸਾਫ ਕਿਹਾ, ਭੇਖੀ ਪ੍ਰਭੂ ਨ ਲੱਭਈ ਬਿਨ ਸੱਚੀ ਸਿੱਖ, ਭੇਖਾਂ ਨਾਲ ਪ੍ਰਭੂ ਨਹੀਂ ਮਿਲਦਾ। ਭੇਖ ਪਖੰਡ ਨਾ ਬਣ ਜਾਏ, ਵੇਖ ਦੇ ਮਗਰ ਭੈ ਹੋਵੇ ਫਿਰ ਤੇ ਪਛਾਣ ਹੈ, ਬਹੁਤ ਚੰਗਾ। ਇਸ ਤੋਂ ਬਿਨਾ ਪਛਾਣ ਨਹੀਂ ਕਿ ਕਿਹੜੇ ਧਰਮ ਦਾ ਇਹ ਬੰਦਾ, ਪਰ ਉਹ ਪਹਿਰਾਵਾ ਉਸ ਦਾ ਪਖੰਡ ਨਾ ਬਣ ਜਾਏ। ਕਹਿੰਦੇ ਨੇ ਇਹ ਕਿਤੇ ਸ਼ਿੰਗਾਰ ਐਸਾ ਨਾ ਹੋਵੇ ਜਿਵੇਂ ਵੇਸ਼ਵਾ ਦਾ ਸ਼ਿੰਗਾਰ ਹੈ। ਸ਼ਿੰਗਾਰ ਤੇ ਉਸਨੇ ਬਹੁਤ ਕੀਤੇ ਨੇ, ਲੇਕਿਨ ਉਹਨੂੰ ਪੁੱਛਿਆ ਜਾਏ ਪਤੀ, ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ ਸੀ ਕਾਮਨ ਤਾਓ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਬੰਦੇ ਬਾਹਰੋਂ ਭੇਖ ਪਹਿਰਾਵਾ ਕਰ ਲਿਆ, ਅੰਦਰੋਂ ਵੇਖ ਅਕਾਲ ਪੁਰਖ ਨਾਲ ਸੰਬੰਧ ਹੈ, ਗੁਰੂ ਤੇਰੇ ਤੇ ਪ੍ਰਸੰਨ ਹੈ। ਲੋਕ ਤੇ ਵੇਖ ਰਹੇ ਨੇ ਪਹਿਰਾਵੇ ਵਾਲਾ ਬੰਦਾ ਧਰਮੀ ਹੈ, ਇਸ ਦੇ ਅੰਦਰ ਰੱਬ ਵਸਦਾ, ਇਸ ਤੇ ਗੁਰੂ ਪ੍ਰਸੰਨ ਹੈ, ਇਹ ਤੂੰ ਵੇਖ ਹੈ। ਸ਼ਬਦ ਤੋਂ ਬਗੈਰ ਹਿਰਦਾ ਸ਼ੁੱਧ ਨਹੀਂ ਹੁੰਦਾ, ਇਹਦਾ ਭਾਵ ਨਿਰਾ ਬਾਣਾ ਨਿਰਾ ਭੇਖ ਸ਼ੁੱਧ ਨਹੀਂ ਕਰ ਸਕਦਾ ਜੇ ਅੰਦਰ ਸ਼ਬਦ ਨਹੀਂ, ਅੰਦਰ ਬਾਣੀ ਨਹੀਂ। ਅਨੇਕਾਂ ਸ਼ਿੰਗਾਰ ਕੋ ਕਰਦਾ ਫਿਰੇ, ਜਿਵੇਂ ਸ਼ਿੰਗਾਰ ਕਰਕੇ ਦੁਹਾਗਣ ਸੁਹਾਗਣ ਨਹੀਂ ਹੋ ਸਕਦੀ, ਸ਼ਿੰਗਾਰ ਕਰਕੇ ਵੇਸ਼ਵਾ ਸੁਹਾਗਣ ਨਹੀਂ ਬਣ ਸਕਦੀ, ਇਸੇ ਤਰ੍ਹਾਂ ਭੇਖ ਪਖੰਡ ਕਰਕੇ ਕੋਈ ਧਰਮੀ ਸ਼ੁੱਧ ਧਰਮੀ ਨਹੀਂ ਹੋ ਸਕਦਾ। ਹਾਂਜੀ,
ਫਿਰ ਕੀ ਸਾਰ ਨਾ ਜਾਣੇ ਦੂਜਾ ਵਾਹੇ ਪਿਆਰ।
ਦੁਹਾਗਨ ਉਹ ਪਿਰ ਦੀ ਕਦਰ ਜਾਣਦੀ ਨੇ, ਦੂਜੇ ਭਾਵ ਕਿਸੇ ਹੋਰ ਪਾਸੇ ਉਸਦਾ ਹੇਤ ਹੈ, ਮਨ ਲੱਗਾ ਹੋਇਆ ਹੈ। ਹਾਂਜੀ,
ਸਾਕ ਸੁਧ ਸਾਕ ਲਖਣੇ ਨਾਨਕ ਨਾਰੀ ਵਿੱਚ ਕੁਨਾਰ।
ਕਹਿੰਦੇ ਨੇ ਉਹ ਕੁਸੁਧ ਹੈ, ਉਹ ਕੁਲੱਖਣੀ ਹੈ, ਉਹ ਨਾਰੀਆਂ ਵਿੱਚੋਂ ਕੁਨਾਰ ਭਾਵ ਨਾਰੀਆਂ ਵਿੱਚੋਂ ਪੈੜੀ ਨਾਰੀ, ਸਭ ਤੋਂ ਮੰਦੀ ਨਾਰੀ ਉਹ ਹੈ ਜੋ ਸ਼ਿੰਗਾਰ ਤੇ ਕਰਦੀ ਹੈ ਲੇਕਿਨ ਮਨਪਤੀ ਨਾਲ ਨਹੀਂ। ਉਹ ਸਭ ਤੋਂ ਬੁਰਾ ਹੈ, ਭੇਖ ਪਹਿਰਾਵਾ ਪਖੰਡ ਤੇ ਕਰਦਾ ਪਰ ਅਕਾਲ ਪੁਰਖ ਨਾਲ ਮਨ ਨਹੀਂ ਜੁੜਿਆ ਹੋਇਆ।
ਕੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ।
ਸਾਹਿਬ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਮੇਰੇ ਤੇ ਦਇਆ ਕਰ, ਮੈਂ ਤੇਰੀ ਸਿਫਤ ਸਲਾਹ ਦੇ ਬਚਨ ਬਾਣੀ ਤੇਰੀ ਮੂੰਹ ਤੋਂ ਬੋਲਦਾ ਰਹਾਂ, ਇਹ ਬਾਣੀ ਪੜਦਾ ਰਹਾਂ, ਬਾਣੀ ਉਚਾਰਨ ਕਰਦਾ ਰਹਾਂ। ਹਾਂਜੀ,
ਹਰ ਨਾਮ ਤੇ ਆਈ ਹਰ ਉਚਰਾ ਹਰ ਲਾ ਲੈਣੀ।
ਪਰਮਾਤਮਾ ਦਾ ਨਾਮ ਹੀ ਮੈਂ ਧਿਆਵਾਂ, ਨਾਮ ਹੀ ਉਚਾਰਨ ਕਰਾਂ, ਧਿਆਵਾਂ ਹਿਰਦੇ ਨਾਲ, ਧਿਆਓ ਵੀ ਪਰ ਉੱਚੀ ਵੀ ਬੋਲੋ, ਕੋਈ ਦੂਸਰਾ ਵੀ ਸੁਣ ਲਵੇ। ਨਾ ਕੋਈ ਸੁਣਦਾ ਹੋਵੇ, ਵਾਹਿਗੁਰੂ ਵਾਹਿਗੁਰੂ ਕਰਾਂਗੇ ਆਪ ਹੀ ਸੁਣਾਂਗੇ, ਇਸ ਦਾ ਵੀ ਬਹੁਤ ਵੱਡਾ ਪ੍ਰਭਾਵ ਹੁੰਦਾ। ਬਾਣੀ ਨੂੰ ਧਿਆਉਣਾ ਵੀ ਹੈ, ਬਾਣੀ ਉੱਚੀ ਵੀ ਪੜ੍ਹਨੀ ਹੈ, ਬੋਲ ਕੇ ਪੜ੍ਹਨੀ ਹੈ। ਕਹਿੰਦੇ ਨੇ ਮੈਂ ਨਾਮ ਧਿਆਵਾਂ, ਨਾਮ ਉਚਾਰਨ ਕਰਾਂ, ਇਲਾਹਾ ਮੈਂ ਪ੍ਰਾਪਤ ਕਰਦਾ ਰਹਾਂ। ਹਾਂਜੀ,
ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹੋ ਕੁਰਵੈਣੇ।
ਜਿਹੜੇ ਦਿਨ ਰਾਤ ਪਰਮਾਤਮਾ ਨੂੰ ਉਸ ਹਰੀ ਨੂੰ ਜਪਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਪਾਤਸ਼ਾਹ ਨੇ ਕਦੀ ਇਹ ਨਹੀਂ ਕਿਹਾ ਮੈਂ ਸ਼ਹਿਨਸ਼ਾਹਾਂ ਤੋਂ ਸਦਕੇ ਜਾਂਦਾ ਹਾਂ, ਵੱਡੇ ਵੱਡੇ ਬਾਦਸ਼ਾਹ ਸਾਹਮਣੇ ਆਏ, ਇਹ ਨਹੀਂ ਕਿਹਾ ਮੈਂ ਤੁਹਾਡੇ ਤੋਂ ਸਦਕੇ ਹਾਂ, ਨਾ ਉਹਨਾਂ ਅੱਗੇ ਸਿਰ ਚੁਕਾਇਆ। ਵੱਡੇ ਵੱਡੇ ਜਾਦੂਗਰ ਸਾਹਮਣੇ ਆਏ ਪਰ ਉਹਨਾਂ ਨੂੰ ਵੀ ਨਹੀਂ ਕਿਹਾ ਮੈਂ ਤੁਹਾਡੇ ਤੋਂ ਸਦਕੇ ਜਾਂਦਾ। ਰਿਧੀਆਂ ਸਿੱਧੀਆਂ ਵਾਲੇ ਯੋਗੀ ਆਏ, ਉਹ ਚਾਹੁੰਦੇ ਸਨ ਗੁਰੂ ਨਾਨਕ ਦੇਵ ਇੱਕ ਦਵਾਰ ਕਹਿ ਦੇਣ ਕਿ ਨਾਥ ਜੀ ਮੈਂ ਤੁਹਾਡੇ ਤੋਂ ਕੁਰਬਾਨ ਹਾਂ, ਉਹਨਾਂ ਚਮਤਕਾਰ ਵਿਖਾਏ। ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤਾ ਖੱਪਰ, ਕਹਿਣ ਲੱਗੇ ਜਾ ਬਾਲੇ, ਬਾਲੇ ਦਾ ਅਰਥ ਹੁੰਦਾ ਬਾਲਕੇ, ਜਾ ਬੱਚੇ, ਪਾਣੀ ਭਰ ਕੇ ਲਿਆ, ਸੇਵਾ ਆਪਣੇ ਵੱਲੋਂ ਦਿੱਤੀ, ਛੋਟਾ ਸਮਝਿਆ। ਸਤਿਗੁਰੂ ਆਏ ਤੇ ਉਹਨਾਂ ਮਾਇਆ ਰਚਾ ਦਿੱਤੀ, ਉਹ ਪੱਥਰ ਜਿੰਨੇ ਪਏ ਸਨ ਹੀਰੇ ਮੋਤੀ ਦਿਸਣ, ਲਾਲ ਜਵਾਹਰ ਦਿਸਣ, ਸਤਿਗੁਰਾਂ ਦੇ ਮਨ ਤੇ ਕੋਈ ਅਸਰ ਨਹੀਂ। ਮੇਰੇ ਪਾਤਸ਼ਾਹ ਵਾਪਸ ਆ ਗਏ, ਇਹ ਨਹੀਂ ਆਖਿਆ ਮੈਂ ਸਦਕੇ ਤੁਹਾਡੇ ਤੋਂ, ਕੁਰਬਾਨ ਤੁਹਾਡੇ ਤੋਂ, ਇਹ ਕਲਾ ਮੈਨੂੰ ਵੀ ਸਿਖਾ ਦਿਓ ਰਿਧੀ ਸਿੱਧੀ ਦੀ, ਨਹੀਂ, ਜਿਵੇਂ ਪਤਾ ਹੀ ਨਹੀਂ ਹੋਇਆ ਹੀ ਕੁਛ ਨਹੀਂ। ਵਾਕਿਆ ਹੀ ਗੁਰੂ ਦੇ ਅੰਦਰ ਕੁਛ ਵੀ ਨਹੀਂ ਹੋਇਆ, ਕੋਈ ਫਰਕ ਨਹੀਂ ਪਿਆ। ਆ ਕੇ ਕਹਿਣ ਲੱਗੇ ਫਿਰ ਆਇਆ ਗੁਰੂ ਨਾਥ ਜੀ, ਪਾਣੀ ਠੌੜ ਨਹੀਂ ਉਸ ਤਲ, ਉੱਥੇ ਪਾਣੀ ਹੈ ਹੀ ਨਹੀਂ, ਤੇ ਹੋਰ ਕਿਤੇ ਹੈ ਦੱਸੋ, ਤੁਹਾਨੂੰ ਲਿਆ ਦਿਆਂ। ਹੈਰਾਨ ਹੋਏ, ਅਸੀਂ ਇੰਨੀ ਕਲਾ ਵਰਤਾਈ, ਇਹਨਾਂ ਦੇ ਮਨ ਤੇ ਅਸਰ ਹੀ ਕੋਈ ਨਹੀਂ। लेकिन जिथे को नाम जपन वाला आ गया ना उथे कहंदे ने मैं तेरे तो सदके हां, मैं कुर्बान हां। हाँ कुर्बाने जाओ तिना कह लैन जो तेरा नाम। नाम जपन वालिया दी ते इनी महिमा मेरे पातशाह ने कर दिती है, कहंदे ने तुहाडे चरणा दी खाक किते मैनू मिले ना नाम जपन वालिया दी ने। भाई जे मिल जाए ते मौका ना खुंजाओ, मथे नू ला लैनी चाहीदी है। मेरे लिए दान है, रब दी बख्शिश है, दान महंडा। मेरे वास्ते कोई दान है वह केड़ा है? रब वालों तली खाक, पैरां दियां तलियां दी खाक जे मिले तां मस्तक लाई है। कूड़ा लालच छड़ी है, झूठा लालच छड़ देईए, इस खाक तो कीमती होर कुछ नहीं। कूड़ा लालच छड़ी गया होए एक मन अलख ते आई है। एक मन हो के अदृष्ट परमात्मा नू त्याउना चाहिदा है। ए त्याउन वास्ते नाम जपन वाले दी संगत बड़ी जरूरी है। इना दे पास बैठिया मन टिकदा है। इसे लिखे है जे किसे रब लभना है कित्थों लभेगा। भाई जिथे संगतां दे जोड़े ने उथों शुरू कर। जिसनु संगत दे जोड़े चाड़ने आ गए, चरण धूड़ मथे नू लानी आ गई, संगत तो सदके होना आ गया, ओ ही गुरसिख है। भाई गुरदास जी ने एक पौड़ी विच बड़ा ही सुंदर फरमाया, कहंदे ने बलहारी तिन्ना गुरसिखा जाए जिन्ना गुरदर्शन डिठा। ओ नहीं कि किते मसिया संग्रांद गुरपुरब नू आ गए। ग्रंथी संघ मैनू दसन लगे, कहन लगे ज्ञानी जी की दसा, गुरपुरब ते किन्ने फोन आ चुके ने जी, लंगर किन्ने बजे शुरू होना है? कहंदे हद हो गई। ये नहीं किसे पुछिया कीर्तन किन्ने बजे शुरू होना है, कथा किन्ने बजे शुरू होनी है, नहीं लंगर किन्ने बजे शुरू होना है। तुहानू किहा होएगा लंगरी सिख, लंगर दा प्रशादा छकन वास्ते जाना है, उपदेश नाल कुछ नहीं लेना देना। मैं कुर्बान हां जिहड़े अमृत वेले गए गुरु दे दीदार रोज करदे ने। बलहारी तिन्ना गुरसिखा जाए जिन्ना गुरदर्शन डिठा। बलहारी तिन्ना गुरसिखा पैरी पै गुरसभा बहिठा। पैरी पै के गुरु दी सभा च बह गए, गुरु नू मत्था टेकिया, संगत विच बैठ गए। तन ने ओ सिख बलहारी तिन्ना गुरसिखा गुरमत बोल बोल दे मिठा। बलहारी तिन्ना गुरसिखा पुत्र मित्र गुर भाई इठा। पुत्रां मित्रां नालों गुरपाइयां नाल ज्यादा प्यार करते ने। बलहारी गुर तिन्ना गुरसिठा सिखा आप तरे तारेण सरिठा। आप तरदे ने सृष्टि नू तारदे ने, गुरमुख मिलिया पाप निठा। पातशाह कहंदे ने मैं उन्हां तो सदके हां, उन्हां तो कुर्बान हां जिहड़े दिन रात परमात्मा दा नाम जपदे हन। हां जी
जिना सतगुर मेरा प्यारा आराध्या तिन जन देखा नैणी।
ने मेरे सतगुरु प्यारे दी आराधना कीती है, मैं नेत्रां नाल उहनां दे दर्शन करा, अखां नाल उहनां नूं वेखा।
हां वारिया अपने गुरु का जिन मेरा हर सज्जन मिलिया सैणी।
मैं अपने गुरु तो अपने आप नूं सदके कर दिता, कुर्बान कर दिता, जिसने मेरा सज्जन सक्का रिश्तेदार अकाल पुरख मैनू मिला दिता है। गुरु बख्शिश करे, कृपा करे, शब्द दा भाव साडे हिरदे विच वसे। कोई भुल होई होवे आपने खिमा करनी, गुरु दी मत धारण करनी। वाहिगुरु जी का खालसा,
वाहिगुरु जी की फतेह।